ਬੜਾ ਧਨ ਖਰਚ ਹੁੰਦਾ, ਟਾਈਮ ਖਰਚ ਹੁੰਦਾ, ਬਿਮਾਰੀਆਂ ਦਾ ਡਰ ਹੈ, ਚੋਰੀ ਦਾ ਡਰ ਹੈ, ਹੋਰ ਅਨੇਕਾਂ ਕਿਸਮ ਦੇ ਡਰ ਨੇ। ਮਹਾਰਾਜ ਕਹਿੰਦੇ ਜਿਹੜੀ ਸਾਧੂ ਦੀ ਧੂੜ ਹੈ ਨਾ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਰਾਗ, ਲੱਖ ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਹੁੰਦਾ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਦੱਖਣ ਦੇ ਵਿੱਚ ਗਏ ਹੋਏ ਨੇ, ਉੱਥੇ ਕੀ ਹੈ ਕਿ ਲੋਕ ਵਾਕ ਗਿਆਨੀ ਸੀ, ਮੂੰਹ ਦੇ ਗਿਆਨੀ, ਮੁੱਖ ਗਿਆਨੀ ਜਿਹਨੂੰ ਕਹਿੰਦੇ ਨੇ, ਮੂੰਹ ਦੇ ਨਾਲ ਗਿਆਨ ਕਰਨਾ, ਚਰਿੱਤਰ ਨਹੀਂ ਸੀ ਉਹਦੇ ਮੁਤਾਬਕ, ਤੇ ਸਾਰਿਆਂ ਦੀ ਉਪਾਧੀ ਪਈ ਹੋਈ ਸੀ ਬ੍ਰਹਮ ਗਿਆਨੀ, ਫਲਾਣਾ ਜੀ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ। ਮਰਦਾਨਾ ਜਦ ਗਿਆ ਉਸ ਵੇਲੇ ਹੈਰਾਨ ਹੋ ਗਿਆ ਵੀ ਇੱਥੇ ਤਾਂ ਬ੍ਰਹਮ ਗਿਆਨੀ ਤੋਂ ਘੱਟ ਕੋਈ ਹੈ ਹੀ ਨਹੀਂ ਹੈ ਸ਼ਹਿਰ ਦੇ ਅੰਦਰ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਬੇਨਤੀ ਕਰੀ, ਪਾਤਸ਼ਾਹ ਮੈਂ ਤਾਂ ਹੈਰਾਨ ਰਹਿ ਗਿਆ, ਇਹ ਸ਼ਹਿਰ ਦੇ ਵਿੱਚ ਤਾਂ ਸਾਰੇ ਹੀ ਬ੍ਰਹਮ ਗਿਆਨੀ ਨੇ। ਮਹਾਰਾਜ ਕਹਿੰਦੇ ਕੋਈ ਨਹੀਂ ਹੈ, ਇੱਕ ਹੈ ਪਾਤਸ਼ਾਹ, ਉਹ ਤਾਂ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੋਏ ਨੇ। ਕਹਿੰਦੇ ਗੱਲਾਂ ਦੇ ਗਿਆਨੀ ਨੇ, ਗੱਲੀ ਗਿਆਨ ਨਾ ਟੂੰਡੀਆ, ਕਥਨਾ ਕਾਲਾ ਸਾ। ਬ੍ਰਹਮ ਦਾ ਗਿਆਨ ਜਿਹਨੂੰ ਹੋ ਗਿਆ ਉਹਦਾ ਤਾਂ ਅਵਸਥਾ ਹੀ ਹੋਰ ਹੁੰਦੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਾਵੈ, ਤੈਸਾ ਹਰਕ ਤੈਸਾ ਉਹ ਸੋ, ਸਦਾ ਆਨੰਦ ਤੈ ਨਾਹੀਂ ਵਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਸੋਈ ਜੋਤ, ਨਾਨਕ ਉਹ ਪੁਰਖ ਕਹੀਆ ਜੀਵਨ। ਜੀਵਨ ਮੁਕਤੀ ਦੀ ਪਦਵੀ ਬ੍ਰਹਮ ਗਿਆਨ ਦੀ ਹੋਇਆ ਕਰਦੀ ਆ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਸਵਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਨਿਤਾਰਾ ਕਰਨ ਵਾਸਤੇ ਉਸ ਦੇਸ਼ ਦੇ ਰਾਜੇ ਨੂੰ, ਜਿਸ ਨੂੰ ਕੋਹੜ ਦੀ ਬਿਮਾਰੀ ਹੋਈ ਹੋਈ ਸੀ, ਉਹਦੇ ਕੋਲ ਸੁਨੇਹਾ ਭੇਜਦਾ ਕਿ ਰਾਜਨ ਜੇ ਤੂੰ ਕੋਈ ਉਪਚਾਰ ਕਰੇ ਉਹਦੇ ਨਾਲ ਤੂੰ ਰਾਜੀ ਹੋ ਸਕਦਾ, ਸੋਨੇ ਵਰਗੀ ਤੇਰੀ ਦੇਹ ਸੁੰਦਰ ਨਿਕਲ ਸਕਦੀ ਹੈ। ਹੁਣ ਰਾਜਾ ਦੁਖੀ ਸੀ, ਸਾਰੇ ਇਲਾਜ ਕਰ ਚੁੱਕਿਆ ਸੀ, ਕੋਹੜ ਬੜਾ ਹੀ ਪੈੜਾ ਸੀ ਲੱਗਿਆ ਹੋਇਆ, ਨਹੀਂ ਹਟਦਾ। ਰਾਜਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ, ਕਹਿਣ ਲੱਗਿਆ ਪਾਤਸ਼ਾਹ ਮੈਂ ਬੜਾ ਦੁਖੀ ਹਾਂ, ਮੈਂ ਆਪਦੇ ਨੇੜੇ ਆ ਕੇ ਨਮਸਕਾਰ ਨਹੀਂ ਕਰ ਸਕਦਾ ਕਿਉਂਕਿ ਮੇਰੇ ਸਰੀਰ 'ਚੋਂ ਦੁਰਗੰਧ ਆ ਰਹੀ ਹੈ, ਤੇ ਦੂਰੋਂ ਹੀ ਨਮਸਕਾਰ ਕਰਦਾ, ਆਪ ਕਿਰਪਾ ਕਰੋ, ਮੈਂ ਆਪਦਾ ਸੰਦੇਸ਼ ਸੁਣਿਆ ਜੋ ਢੰਡੋਰੇ ਢੰਡੋਰਾ ਦੇ ਕੇ ਆਖਿਆ ਗਿਆ ਸੀ ਕਿ ਰਾਜੇ ਦਾ ਕੋਹੜ ਹਟ ਸਕਦਾ, ਮਹਾਰਾਜ ਮੈਂ ਆ ਗਿਆ ਤੇ ਕਿਰਪਾ ਕਰੋ ਮੇਰੇ ਤੇ। ਮਹਾਰਾਜ ਕਹਿੰਦੇ ਮਾਮੂਲੀ ਗੱਲ ਹੈ ਰਾਜਨ, ਇੱਕ ਬ੍ਰਹਮ ਗਿਆਨੀ ਦੀ ਮਮਿਆਈ ਚਾਹੀਦੀ ਹੈ ਸਾਨੂੰ। ਜਿਹੜਾ ਬ੍ਰਹਮ ਗਿਆਨੀ ਹੈ ਦੇਹ ਇਤਿਹਾਸ ਉਹਦਾ ਟੁੱਟਿਆ ਹੁੰਦਾ, ਉਹ ਆਪਣੇ ਆਪ ਨੂੰ ਦੇਹ ਨਹੀਂ ਸਮਝਦਾ ਹੁੰਦਾ, ਦੇਹ ਤੇ ਉੱਪਰਲੇ ਪਾਸੇ ਹੁੰਦਾ। ਪੂਰਨ ਜੋਤ ਜਗ੍ਹਾ ਘੱਟਵੇਂ ਤਬ ਖਾਲਸਾ ਤਾਂ ਇਹ ਨਿਖਾਲ ਜਾਂਦੇ, ਪੂਰਨ ਜੋਤ ਜਗੀ ਹੁੰਦੀ ਆ ਉਹਦੇ ਅੰਦਰ, ਉਹਦੇ 'ਚ ਮੈਂ ਤਾਂ ਖਤਮ ਹੁੰਦੀ ਹੈ, ਸਰੀਰ ਤੋਂ ਉੱਤੇ ਹੁੰਦਾ, ਨਾ ਉਹ ਸੂਕਸ਼ਮ ਸਰੀਰ ਹੁੰਦਾ, ਨਾ ਉਹ ਕਾਰਨ ਸਰੀਰ ਹੁੰਦਾ, ਨਾ ਸਥੂਲ ਸਰੀਰ ਹੁੰਦਾ, ਉਹ ਆਤਮ ਸਰੀਰ ਕਹਿਣਾ ਉਹਨੂੰ ਗਲਤ ਹੈ, ਆਤਮ ਅਵਸਥਾ ਵਿੱਚ ਹੁੰਦਾ, ਅਨੁਭਵ 'ਚ ਹੁੰਦਾ ਆਪਣੇ ਆਪ ਦੇ 'ਚ, ਸਰੀਰ ਨਾਲ ਉਹਦਾ ਵਾਸਤਾ ਨਹੀਂ ਹੁੰਦਾ, ਸਰੀਰ ਨੂੰ ਉਹ ਕੇਵਲ ਸੰਗਤਾਂ ਆਪਣੀ ਪਰਲਵ ਦੇ ਬਸ ਸੰਤਾਂ ਦੇ ਸਰੀਰ ਨੂੰ ਰੱਖਦੀਆਂ ਨੇ, ਸੰਤ ਨਹੀਂ ਸਰੀਰ ਰੱਖਿਆ ਕਰਦੇ, ਸੰਤਾਂ ਦਾ ਤਾਂ ਫੁਰਨਾ ਹੀ ਖਤਮ ਹੋ ਜਾਂਦਾ। ਸੋ ਕਹਿਣ ਲੱਗੇ ਵੀ ਮਾਮੂਲੀ ਗੱਲ ਹੈ, ਇੱਕ ਬ੍ਰਹਮ ਗਿਆਨੀ ਲਿਆਓ ਤੁਸੀਂ, ਮਮਿਆਈ ਕੱਢ ਲਾਂਗੇ ਉਹਦੀ, ਤੁਹਾਨੂੰ ਮਾਲਿਸ਼ ਨੂੰ ਦੇ ਦਾਂਗੇ, ਤੁਸੀਂ ਰਾਜੀ ਹੋ ਜਾਓਗੇ। ਉਸ ਵੇਲੇ ਰਾਜੇ ਨੇ ਕਿਹਾ ਮਹਾਰਾਜ ਮੇਰੇ ਸ਼ਹਿਰ ਦੇ ਅੰਦਰ ਕੀ, ਮੇਰੇ ਰਾਜ ਦੇ ਅੰਦਰ ਤਾਂ ਸਾਰੇ ਹੀ ਬ੍ਰਹਮ ਗਿਆਨੀ ਨੇ, ਤਾਂ ਗੱਲ ਔਖੀ ਨਹੀਂ ਹੈ। ਕਹਿੰਦੇ ਠੀਕ ਹੈ, ਬ੍ਰਹਮ ਗਿਆਨੀ ਆਵੇ ਸਾਡੇ ਕੋਲ, ਬੰਦੇ ਲੈ ਆਉਂਦੇ ਜਿਹਨਾਂ ਜਿਹਨਾਂ ਨੂੰ ਵੱਡੇ ਬ੍ਰਹਮ ਗਿਆਨੀ ਕਹਿੰਦੇ ਸੀ। ਕਹਿੰਦੇ ਜੀ ਇਹ ਸਾਰੇ ਬ੍ਰਹਮ ਗਿਆਨੀ ਹੈ ਮਹਾਰਾਜ। ਕਹਿੰਦੇ ਬ੍ਰਹਮ ਗਿਆਨੀ ਉਹ? ਕਹਿੰਦੇ ਨਾ ਮਹਾਰਾਜ, ਇਸ ਤਾਂ ਕੋਈ ਨਹੀਂ, ਉਹਨੂੰ ਤਾਂ ਲੋਕ ਕਹਿੰਦੇ ਨੇ, ਅਸੀਂ ਨਹੀਂ ਹੈਗੇ। ਕਹਿੰਦੇ ਰਾਜੇ ਵਾਸਤੇ ਸਰੀਰ ਦੇ ਦਿਓ ਭਾਈ, ਬ੍ਰਹਮ ਗਿਆਨੀ ਨੂੰ ਤਾਂ ਦੇਹ ਇਤਿਹਾਸ ਹੋਇਆ ਨਹੀਂ ਕਰਦਾ, ਇੱਕ ਨਾ ਨਿਕਲਿਆ। ਕਹਿੰਦੇ ਰਾਜਾ ਢੰਡੋਰਾ ਫਰਾ, ਢੰਡੋਰੇ ਫਰਾ ਤੇ ਇੱਕ ਬੰਦਾ ਵੀ ਸਾਹਮਣੇ ਨਾ ਆਏ। ਉਸ ਵੇਲੇ ਮਹਾਰਾਜ ਕੋਲ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਇਹ ਤਾਂ ਸਾਰੇ ਜਿਹੜੇ ਮਜਨੂੰ ਨੇ ਨਾ, ਖਾਣ ਪੀਣ ਦੇ ਨੇ, ਅਸਲੀ ਮਜਨੂੰ ਤਾਂ ਇਹਨਾਂ 'ਚ ਨਿਕਲਿਆ ਹੀ ਕੋਈ ਨਹੀਂ ਹੈ, ਕਿਉਂਕਿ ਲੈਲਾ ਨੇ ਖੂਨ ਮੰਗ ਲਿਆ ਸੀ ਵੀ ਇੰਨੇ ਖੂਨ ਦੀ ਲੋੜ ਹੈ, ਜਿਹੜਾ ਅਸਲੀ ਸੀ ਉਹਦੀ ਨੱਠਿਆ ਆਇਆ ਵੀ ਲੈਲਾ ਮੇਰਾ ਸਾਰਾ ਸਰੀਰ ਆ ਜਿਹੜਾ, ਬਾਕੀ ਜਵਾਬ ਦੇ ਗਏ ਸਾਰੇ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਬਈ ਰਾਜਨ ਹੈ ਤਾਂ ਸਹੀ ਪਰ ਉਹ ਗੁਪਤ ਹੈ। ਕਹਿੰਦੇ ਮਹਾਰਾਜ ਆਪ ਦੱਸ ਦਿਓ। ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਨੂੰ ਕਦੇ ਨਹੀਂ ਕਹਿੰਦਾ ਮੈਂ ਬ੍ਰਹਮ ਗਿਆਨੀ, ਉਹ ਹੁੰਦਾ ਹੀ ਨਹੀਂ, ਮਾਇਆ ਮਰ ਜਾਂਦੀ ਜਿਹਦੀ, ਉਹਨੇ ਕਹਿਣਾ ਕਹਾਉਣਾ ਕੀ ਹੈ, ਕੁਛ ਵੀ ਨਹੀਂ। ਪਾਟੀ ਲੈਂਦਾ ਨਾ ਸੰਤ ਦੀ, ਨਾ ਸਾਧ ਦੀ, ਨਾ ਗੁਰਮੁਖ ਦੀ, ਕੋਈ ਪਾਟੀ ਨਹੀਂ ਉਹਦੀ ਹੋਇਆ ਕਰਦੀ, ਅਤੇ ਉਹ ਪਾਟੀ ਤੋਂ ਰਹਿਤ ਹੋਇਆ ਕਰਦਾ। ਕਹਿੰਦੇ ਫਲਾਣੇ ਮੁਹੱਲੇ ਦੇ ਅੰਦਰ ਕਿਰਤੀ ਬੰਦਾ ਹੈ, ਉਹ ਪੂਰਨ ਬ੍ਰਹਮ ਗਿਆਨੀ ਆ, ਉਹਨੂੰ ਲਿਆਓ ਤੁਸੀਂ। ਉੱਥੇ ਚਲੇ ਜਾਂਦੇ ਨੇ, ਕਹਿਣ ਲੱਗੇ ਭਾਈ ਜੋ ਮਹਾਂਪੁਰਸ਼ ਆਏ ਨੇ ਉਹਨਾਂ ਨੇ ਤੇਰੀ ਦੱਸ ਪਾਈ ਹੈ। ਉਹ ਕਹਿਣ ਲੱਗਿਆ ਪ੍ਰੇਮੀਓ ਮੈਂ ਬ੍ਰਹਮ ਗਿਆਨੀ ਤਾਂ ਹਾਂ ਨਹੀਂ, ਜੇ ਮੇਰੇ ਸਰੀਰ ਦੇ ਵਿੱਚੋਂ ਮੰਗਿਆਈ ਰਾਜੇ ਦੇ ਕੰਮ ਆ ਜਾਵੇ ਇੱਦੋਂ ਬੜੀ ਕਿਹੜੀ ਚੰਗੀ ਗੱਲ ਹੈ। ਚਲੋ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਨਮਸਕਾਰ ਕੀਤੀ। ਕਹਿੰਦੇ ਰਾਜਨ ਇੱਕ ਚੌਂਕੀ ਬਣਾ, ਚੌਂਕੀ ਬਣਾ, ਚੌਂਕੀ ਉੱਚੀ ਬਣਾਈ ਗਈ ਅਤੇ ਉਹਦੇ 'ਚ ਗਲੀ ਕੱਢੀ ਗਈ, ਆਲੇ ਦੁਆਲੇ ਉਹਦੇ ਬੱਟ ਲਾਈ ਗਈ। ਕਹਿੰਦੇ ਇਹਦੇ ਉੱਤੇ ਬਿਠਾਓ ਉਹਨੂੰ, ਉਸ ਪ੍ਰੇਮੀ ਨੂੰ ਉਹਦੇ ਉੱਤੇ ਚੌਂਕੀ 'ਤੇ ਬਿਠਾ ਤਾ ਅਤੇ ਰਾਜੇ ਨੂੰ ਥੱਲੇ ਬਿਠਾ ਤਾ ਜਿੱਥੋਂ ਦੀ ਪਾਣੀ ਨੇ ਪੈਣਾ ਸੀ। ਕਹਿੰਦੇ ਆਹ ਪਾਣੀ ਤੇਰੇ ਸਿਰ 'ਚ ਪੈਣਾ ਚਾਹੀਦਾ ਸਾਰਾ ਜਿਹੜਾ ਇਹ ਇਸ਼ਨਾਨ ਕਰੇ। ਉਹਨੂੰ ਇਸ਼ਨਾਨ ਕਰਾਉਂਦੇ ਰਹੇ ਅਤੇ ਉਹ ਪਾਣੀ ਜਿਹੜਾ ਸੀ ਰਾਜੇ ਦੇ ਸਿਰ 'ਚ ਪੈ ਕੇ ਸਾਰੇ ਸਰੀਰ 'ਤੇ ਪਾਣੀ ਪੈਂਦਾ ਰਿਹਾ। ਅਤੇ ਜਿਸ ਵਕਤ ਉਹਨੇ ਇਸ਼ਨਾਨ ਕਰ ਲਿਆ, ਮਹਾਰਾਜ ਕਹਿੰਦੇ ਰਾਜਨ ਤੂੰ ਵੀ ਨਿਕਲਿਆ ਹੁਣ ਕੱਪੜੇ ਪਹਿਨ, ਜਾ ਜਾ ਕੇ ਸਰੀਰ ਪੂੰਜਿਆ, ਹੈਰਾਨ ਹੋ ਗਿਆ ਕਿ ਸੋਹਣੇ ਵਰਗਾ ਸਰੀਰ ਬਣਿਆ। ਸੋ ਮਹਾਰਾਜ ਕਹਿੰਦੇ ਵੀ ਇਹਦੀ ਜਿਹੜੀ ਧੂੜ ਹੁੰਦੀ ਹੈ ਰਾਜਨ, ਇਹ ਲੱਖਾਂ ਤੀਰਥਾਂ ਦੇ ਬਰਾਬਰ ਹੋਇਆ ਕਰਦੀ ਹੈ ਨਾਮ ਜਪਣ ਵਾਲੇ ਦੀ, ਸਾਧੂ ਦੀ ਧੂੜ। ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪ੍ਰਾਂਤ। ਇੱਕ ਵਾਰੀ ਇਸੇ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਕ੍ਰਿਸ਼ਨ ਮਹਾਰਾਜ ਨੇ ਐਸਾ ਖੇਲ ਕੀਤਾ ਕਿ ਉਹਨਾਂ ਦੇ ਦਰਦ ਹੋਣ ਲੱਗ ਗਏ। ਦਰਦ ਵੀ ਇੰਨਾ ਹੋਇਆ ਕਿ ਧਰਤੀ 'ਤੇ ਲਿਟਣ ਲੱਗ ਗਏ, ਘੜੀਆਂ ਸੈਂਤਾਂ 'ਤੇ ਆ ਗਏ। ਉਸ ਵੇਲੇ ਨਾਰਦ ਜੀ ਵੀ ਆ ਗਏ, ਹੋਰ ਵੀ ਆ ਗਏ, ਸਾਰੇ ਕਹਿਣ ਲੱਗੇ ਮਹਾਰਾਜ ਦਰਦ ਤੁਹਾਡੇ ਕਿਉਂ ਹੁੰਦਾ? ਕਹਿੰਦੇ ਮੈਨੂੰ ਨਹੀਂ ਪਤਾ। ਕਹਿੰਦੇ ਕੋਈ ਇਲਾਜ? ਕਹਿੰਦੇ ਇਲਾਜ ਇਹਦਾ ਇੱਕੋ ਹੀ ਹੈ, ਜਿਹੜਾ ਮੈਨੂੰ ਕੋਈ ਪਿਆਰ ਕਰਦਾ ਹੋਵੇ ਸੱਚੇ ਹਿਰਦੇ ਨਾਲ ਉਹਦੀ ਧੂੜ ਮਿਲ ਜਾਣੀ ਚਾਹੀਦੀ ਹੈ। ਤਾਂ ਉਸ ਵੇਲੇ ਅਨੁਭਵ ਨਾਲ ਦੇਖਣ ਲੱਗ ਗਏ ਵੀ ਇਹਨੂੰ ਪਿਆਰ ਰਾਣੀਆਂ ਕਰਦੀਆਂ ਹੋਣੀਆਂ। ਰਾਣੀਆਂ ਦੇ ਕੋਲ ਗਈਆਂ, ਉਹ ਕਹਿੰਦੀਆਂ ਅਸੀਂ ਤੇਰੀ ਧੂੜ ਦਿੰਦੀਆਂ ਆਪਣੀਆਂ, ਸਾਡੀ ਧੂੜ 'ਚ ਬਰਕਤ ਨਹੀਂ ਹੈ ਅਤੇ ਨਾਲੇ ਸਾਨੂੰ ਦੋਸ਼ ਲੱਗੇਗਾ। ਉਸ ਵੇਲੇ ਨਾਰਦ ਮਥੁਰਾ ਚਲਿਆ ਗਿਆ। ਉੱਥੇ ਰਾਧਾ ਕ੍ਰਿਸ਼ਨ ਮਹਾਰਾਜ ਦੇ ਪਿਆਰ 'ਚ ਬੌੜੀ ਹੋਈ ਬੈਠੀ ਸੀ। ਉਹਨੂੰ ਜਾ ਕੇ ਕਿਹਾ, ਕਹਿੰਦੇ ਕ੍ਰਿਸ਼ਨ ਬਿਮਾਰ ਨੇ ਅਤੇ ਤੂੰ ਚਰਨਾਂ ਦੀ ਧੂੜੀ ਦੇ ਤਾਂ ਰਾਜੀ ਹੋਣਗੇ। ਉਹ ਕਹਿਣ ਲੱਗੀ ਹੈ ਉਹਨਾਂ ਦੇ ਵਾਸਤੇ ਜੋ ਜੀਤ ਕਰਦੇ ਲੋ ਚਰਨਾਂ ਦੀ ਧੂੜੀ। ਉਸੇ ਵੇਲੇ ਚੱਕ ਕੇ ਪੈਰਾਂ ਥੱਲਿਓਂ ਫੜਾਤੀ, ਜਾਂ ਕ੍ਰਿਸ਼ਨ ਮਹਾਰਾਜ ਦੇ ਪੇਟ 'ਤੇ ਮਲੀ ਰਾਜੀ ਹੋਵੇ। ਇਸੇ ਤਰ੍ਹਾਂ ਦੇ ਨਾਲ ਆ ਰਾਮਪੁਰ ਪਿੰਡ ਦੀ ਇੱਕ ਬੀਬੀ ਸੀ, ਬਿਮਾਰ ਹੋ ਗਈ ਅਤੇ ਉਹਦੇ ਘਰ ਵਾਲਾ ਆਇਆ, ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗਿਆ, ਬਾਬੇ ਅਤਰ ਸਿੰਘ ਜੀ ਨੂੰ ਕਹਿਣ ਲੱਗਿਆ, ਮਹਾਰਾਜ ਬਿਮਾਰ ਹੋ ਗਈ ਹੈ ਅਤੇ ਗਰਦਨ ਪਿੱਛੇ ਮੁੜ ਕੇ ਲੱਗ ਗਈ ਹੈ, ਪਿੱਠ ਦੇ ਨਾਲ ਮੂੰਹ ਉੱਚਾ ਹੋ ਗਿਆ, ਨਾ ਕੁਛ ਲੰਘਦਾ ਹੈ ਮੂੰਹ ਦੇ ਵਿੱਚ, ਅਤੇ ਫੋੜਾ ਹੈ ਪਿਛਲੇ ਪਾਸੇ ਅਤੇ ਗੰਭੀਰ ਦਾ ਫੋੜਾ ਕਹਿੰਦੇ ਨੇ ਜਿਹਨੂੰ, ਕੈਂਸਰ ਦਾ ਕਹਿੰਦੇ ਨੇ ਅੱਜ ਕੱਲ੍ਹ। ਬਈ ਕਿਰਪਾ ਕਰੋ, ਉਹਦੀ ਉਹਦਾ ਦੁੱਖ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਅਤੇ ਉਹ ਪਾਰ ਹੋ ਜਾਵੇ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਉਸ ਵੇਲੇ ਉਹ ਹਵਾਲਦਾਰ ਸੀ ਫਿਰ ਬਾਅਦ 'ਚ ਕਪਤਾਨ ਹੋ ਗਿਆ ਸੀ। ਕਹਿਣ ਲੱਗੇ ਪ੍ਰੇਮੀਆਂ, ਗੁਰੂ ਘਰ ਦੇ ਅੰਦਰ ਜ਼ਿੰਦਗੀ ਲੈਣ ਵਾਸਤੇ ਆਈਦਾ ਹੁੰਦਾ, ਇੱਥੋਂ ਕਦੇ ਕਿਸੇ ਦੀ ਮੌਤ ਦੇ ਬਰਾਂਟਾਂ 'ਤੇ ਦਸਖਤ ਨਹੀਂ ਹੁੰਦੇ। ਕਹਿੰਦੇ ਉਰੇ ਆ ਹਲਵਾ ਕੇ ਆਏ ਸੀ, ਉਹ ਬੇਮਰੂਮੇ ਹੀ ਉਹਨਾਂ ਨੇ ਜਿਹੜੀ ਮਿੱਟੀ ਲੱਗੀ ਹੋਈ ਸੀ ਲੱਤਾਂ ਦੇ ਨਾਲ ਪੈਰਾਂ ਦੇ ਨਾਲ, ਗਾਰਾ ਲੱਗਿਆ ਸੀ ਥੋੜ੍ਹਾ ਥੋੜ੍ਹਾ, ਉਹ ਲਾਉਣ ਲੱਗ ਗਏ। ਉਹ ਲਾ ਕੇ ਤਲੀ ਦੇ ਉੱਤੇ ਰੱਖ ਲਿਆ ਅਤੇ ਭੁਲੇਖਾ ਪਾਉਣ ਵਾਸਤੇ ਕੀ ਕਰਿਆ, ਉੱਠ ਕੇ ਹਲ ਕੋਲ ਚਲੇ ਗਏ ਜਿਹੜੀ ਫਾਲੇ ਨੂੰ ਮਿੱਟੀ ਲੱਗੀ ਹੋਈ ਸੀ। ਉਹਨੂੰ ਕਹਿਣ ਲੱਗੇ, ਦੇਖ ਇਹ ਮਿੱਟੀ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ, ਇਹ ਲੋਹੇ ਨਾਲ ਲੱਗ ਲੱਗ ਕੇ ਇੱਥੇ ਜਮ੍ਹਾਂ ਹੋਈ ਹੈ, ਲੈ ਆ ਲੈ ਜਾ ਇਹਦਾ ਫਾਹ ਬਣਾ ਕੇ ਲਾ ਦੇ। ਉਸੇ ਤਰ੍ਹਾਂ ਕੀਤਾ, ਫਾਹ ਬਣਾ ਤਾ ਅਤੇ ਨਾਲ ਵਚਨ ਕਰਦਾ, ਕਹਿੰਦੇ ਇਹਦੇ ਤਾਂ ਬੜੇ ਲੜਕੇ ਹੋਣੇ ਨੇ, ਬੜਾ ਰਾਜ ਭਾਗ ਦੇਖਣਾ, ਜਾ ਕੇ ਉਸਦੇ ਫਾਰ ਰੱਖਤਾ, ਰਾਜ਼ੀ ਹੋ ਗਈ, ਪਰਿਵਾਰ ਵਧਿਆ ਬਹੁਤ, ਬੜੀ ਅਮੀਰੀ ਆਈ ਪਰਿਵਾਰ ਦੇ ਅੰਦਰ। ਤੇ ਜਿਸ ਵਕਤ ਅੰਤ ਸਮਾਂ ਆਇਆ, ਉਹੀ ਫੋੜਾ ਫੇਰ ਉਭਰੇ ਆਇਆ। 50 ਸਾਲ ਲੰਘੇ ਜਾਂ 60 ਸਾਲ ਲੰਘੇ, ਉਸ ਵੇਲੇ ਉਹ ਮਾਤਾ ਕਹਿਣ ਲੱਗੀ ਵੀ ਹੁਣ ਮੇਰਾ ਕੋਈ ਇਲਾਜ ਨਹੀਂ, ਇਹ ਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਲੱਗੀ ਸੀ, ਉਹਦੇ ਨਾਲ ਮੈਂ 60 ਸਾਲ ਕੱਟ ਲਏ, ਤੇ ਮੇਰਾ ਜਾਣ ਦਾ ਕਾਰਨ ਇਹੀ ਹੈ, ਇਸੇ ਕਾਰਨ ਕਰਕੇ ਜਾਣਾ। ਉਹਦੇ ਬਾਅਦ ਫਿਰ ਉਹ ਚੜ੍ਹਾਈ ਕਰ ਗਈ ਮਹਾਂਪੁਰਸ਼ਾਂ ਨੂੰ ਯਾਦ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪ੍ਰਗ, ਧੂੜੀ ਦੀ ਮਹਿਮਾ ਵਰਣਨ ਕੀਤੀ ਹੈ ਵਾਰ ਵਾਰ ਮਹਾਰਾਜ ਜੀ ਨੇ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਕਹਿੰਦੇ,
ਸੰਤਾਂ ਦੀ ਧੂੜੀ ਨੇ ਲੇਖ ਮਟਾਏ ਮਾਰੇ,
ਚਰਨ ਕਮਲ ਸ਼ਰਨਾਗਤੀ ਸਭ ਨਿਦਾਨ ਸਭੇ ਫਲ ਪਾਇਆ, ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜੀ ਜਗਤ ਤਰਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਾਰੇ ਵੇਦਾਂ ਦੇ ਅੰਦਰ, ਗੁਰੂ ਗਿਆਨ ਦੇ ਅੰਦਰ ਇਹ ਵਾਰ ਵਾਰ ਜ਼ਿਕਰ ਆਉਂਦਾ ਹੈ ਕਿ ਸਾਧੂ ਧੂੜ ਜਗਤ ਤਰਾਇਆ, ਸਾਧੂ ਦੀ ਧੂੜੀ ਨੇ ਜਗਤ ਨੂੰ ਉਤਾਰ ਦਿੱਤਾ। ਪਤਤ ਪਨੀਤ ਕਰਾਏ ਕੇ, ਪਤਤਾਂ ਨੂੰ ਪਵਿੱਤਰ ਕਰਕੇ ਪਵਨ ਪਵਨ ਪਾਵਨ ਪੁਰਖ ਪਵਿੱਤਰ ਕਰਾਏ। ਚਰਨੋਦਕ ਮਹਿਮਾ ਮਿੱਤ, ਚਰਨਾਂ ਦੀ ਮਹਿਮਾ ਦਾ ਕੋਈ ਗਿਣਿਆ ਮਿਣੀ ਗਿਣੀ ਮਿਣੀ ਗੱਲ ਨਹੀਂ ਕਹਿ ਸਕਦੇ। ਮਿੱਤ ਤੋਂ ਬਾਹਰ ਹੈ ਸ਼ੇਸ਼ ਸਹਿਸ ਮੁਖਾਂਤ ਨਾ ਪਾਇ। ਸ਼ੇਸ਼ ਨਾਗ ਨੇ ਵੀ ਜਿਹਦਾ 100,000 ਮੂੰਹ ਹੈ ਉਹਦੇ ਨਾਲ ਉਪਮਾ ਕਰਕੇ ਇਹਦਾ ਅੰਤ ਨਹੀਂ ਮਿਟਾਇਆ। ਧੂੜੀ ਲੇਖ ਮਿਟਾਇਆ, ਚਰਨੋਦਕ ਮਨ ਬਸ ਗਾਤਾਇਆ, ਪੈਰੀ ਪੈ ਜਗ ਚਰਨੀ ਲਾਏ। ਧੂੜੀ ਦੇ ਨਾਲ ਕਹਿੰਦੇ ਲੇਖ ਮਿਟ ਗਿਆ। ਇੱਕ ਮਹਾਤਮਾ ਲਾਹੌਰ ਦੇ ਕਿਲ੍ਹੇ ਦੇ ਨੇੜੇ ਰਿਹਾ ਕਰਦੇ ਸੀ, ਉੱਥੇ ਆਸ਼ਰਮ ਸੀ, ਸਤਸੰਗ ਹੋਇਆ ਕਰਦਾ ਹਰ ਵਕਤ, ਅਤੇ ਇੱਕ ਪਰਿਵਾਰ ਸੀ ਬਹੁਤ ਅਮੀਰ, ਉਹ ਵੀ ਦੋਵੇਂ ਜਣੇ ਸਾਧੂਆਂ ਦੇ ਹਰ ਵਕਤ ਸਤਸੰਗ ਜਾਣਾ, ਅਤੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਆਪਣੇ ਲੜ ਲਾ ਲਓ ਦੋਹਾਂ ਜਣੇ। ਮਹਾਰਾਜ ਮਹਾਤਮਾ ਕਹਿਣ ਲੱਗੇ ਵੀ ਸੇਵਾ ਕਰੋ ਪ੍ਰੇਮੀ ਹਾਲੇ। ਸਾਧੂ ਹੌਲੀ ਹੌਲੀ ਅਪਣਾਉਂਦੇ ਨਹੀਂ ਹੁੰਦੇ, ਬਹੁਤ ਦੇਰ 'ਚ ਅਪਣਾਉਂਦੇ। ਬਾਬੇ ਕਰਮ ਸਿੰਘ ਜੀ ਮਹਾਰਾਜ ਨੇ 101 ਬੰਦੇ ਨੂੰ ਅਪਣਾਇਆ ਸੀ, 101 ਬ੍ਰਹਮ ਗਿਆਨੀ ਹੋ ਗਿਆ, ਘੱਟ ਨਹੀਂ ਕੋਈ ਵੀ ਰਿਹਾ। 101 ਬ੍ਰਹਮ ਗਿਆਨ ਜਿੰਨੀਆਂ ਸੰਪਰਦਾਵਾਂ ਨੇ ਇਹ ਉੱਤੀ ਮੈਦਾਨ 'ਚੋਂ ਨਿਕਲਦੀਆਂ ਸਾਰਿਆਂ ਦੇ ਸਾਧੂਆਂ ਦੇ, ਥੋੜ੍ਹੇ ਹੀ ਨੇ ਜਿਹੜੇ ਬਾਹਰ ਨੇ। ਸੋ ਕਹਿਣ ਲੱਗੇ ਵੀ ਤੁਸੀਂ ਸੇਵਾ ਕਰੋ, ਜਦ ਸਮਾਂ ਆਏਗਾ ਦੇਖੀ ਜਾਏਗੀ। ਹੌਲੀ ਹੌਲੀ ਸੇਵਾ ਕਰਦੇ ਰਹੇ, ਦਾਨ ਕਰਦੇ ਰਹੇ। ਤੇ ਆਪਣੀ ਨਿਤ ਕਿਰਿਆ ਕਰਦੇ ਰਹੇ। ਇੱਕ ਵਾਰੀ ਮਹਾਤਮਾ ਨੇ ਦੇਖ ਲਿਆ ਵੀ ਇਹ ਤਾਂ ਠੀਕ ਹੈ, ਹੁਣ ਮੌਕਾ ਇਹਨਾਂ ਨੂੰ ਇਨੀਸ਼ੀਏਟ ਕਰ ਦਈਏ, ਜਿਵੇਂ ਅੰਮ੍ਰਿਤ ਛਕਾਉਂਦੇ ਹਾਂ ਅਸੀਂ, ਇਸ ਤਰ੍ਹਾਂ ਦੇ ਨਾਲ ਵੀ ਹੁਣ ਇਹਨਾਂ ਨੂੰ ਨਾਮ ਦੀ ਦਾਤ ਦੇ ਦਈਏ, ਮੰਤਰ ਦੇ ਦਈਏ। ਦੋਵਾਂ ਨੂੰ ਮੰਤਰ ਦੇ ਤਾ, ਉਹਦੇ ਬਾਅਦ ਜਪਦੇ ਰਹੇ। ਉਹ ਜਿਹੜਾ ਸ਼ਾਹੂਕਾਰ ਸੀ, ਉਹਨੇ ਮਹਾਂਪੁਰਸ਼ਾਂ ਕੋਲ ਬੇਨਤੀ ਕੀਤੀ ਕਿ ਮਹਾਰਾਜ, ਵਪਾਰ ਦੇ ਸੰਬੰਧ 'ਚ ਮੈਂ ਬਾਹਰ ਜਾਣਾ ਚਾਹੁੰਦਾ, ਦੂਰ ਪ੍ਰਦੇਸ਼ ਵਿੱਚ। ਉਹ ਕਹਿੰਦੇ ਠੀਕ ਹੈ, ਬੀਬੀ ਦੇ ਕੋਲ ਬੰਦੋਬਸਤ ਪੂਰੀ ਤਰ੍ਹਾਂ ਕਰਦੇ, ਇਹਨੂੰ ਪਿੱਛੋਂ ਤਕਲੀਫ ਨਾ ਹੋਵੇ। ਉਸ ਵੇਲੇ ਸਾਰਾ ਇੰਤਜ਼ਾਮ ਕਰਤਾ, ਅਤੇ ਉਹ ਜਿਹੜਾ ਉਹਦਾ ਮਕਾਨ ਸੀ, ਉੱਚਾ ਮਕਾਨ ਸੀ, ਪਰ ਉਹ ਕਿਲ੍ਹਾ ਉਸ ਤੋਂ ਉੱਚਾ ਸੀ। ਕਿਲ੍ਹੇ ਦੇ ਬੁਰਜ ਦੇ ਵਿੱਚ ਇੱਕ ਦਿਨ ਬਾਦਸ਼ਾਹ ਟਹਿਲ ਰਿਹਾ ਸੀ। ਉਸ ਥਾਂ ਦਾ ਜਿਹੜਾ ਇੰਚਾਰਜ ਸੀ, ਉਹ ਟਹਿਲਦਾ ਅਚਾਨਕ ਉਹਦੀ ਨਿਗਾਹ ਚਲੀ ਗਈ, ਉਹ ਬੀਬੀ ਕੇਸੀ ਇਸ਼ਨਾਨ ਕਰਕੇ ਧੁੱਪ ਦੇ ਵਿੱਚ ਕੇਸ ਹਰੇ ਕਰਨ ਲੱਗ ਗਈ। ਨਿੱਜ ਲਾ ਕੇ ਦੇਖਿਆ, ਕਹਿਣ ਲੱਗਿਆ ਹੈ ਇੰਨੀ ਸੁੰਦਰ ਇਸਤਰੀ ਕੌਣ ਹੈ, ਇਹਦਾ ਪਤਾ ਕੱਢਿਆ ਜਾਵੇ। ਮਨ ਦੇ ਵਿੱਚ ਕਮਜ਼ੋਰੀ ਆ ਗਈ ਵੀ ਇਹ ਤਾਂ ਮੇਰੇ ਮਹਿਲਾਂ ਚਾਹੀਦੀ ਹੈ, ਇੱਥੇ ਕਿਉਂ ਰਹਿੰਦੀ ਹੈ। ਉਸ ਵੇਲੇ CID ਦੇ ਬੰਦੇ ਭੇਜੇ, ਉਹਨਾਂ ਨੇ ਆ ਕੇ ਰਿਪੋਰਟ ਦਿੱਤੀ ਕਿ ਮਹਾਰਾਜ ਇਹ ਕਿਸੇ ਸੇਠ ਦੇ ਘਰ ਵਾਲੀ ਹੈ, ਅਤੇ ਸੇਠ ਵਪਾਰ ਦੇ ਵਾਸਤੇ ਬਾਹਰ ਗਿਆ ਹੈ। ਆਪਣੇ ਜਿਹੜੇ ਭਰੋਸੇ ਵਾਲੇ ਬੰਦੇ ਸੀ, ਖਾਸ ਬੰਦੇ, ਉਹਨਾਂ ਨੂੰ ਭੇਜਿਆ, ਕਹਿੰਦੇ ਐਂ ਕਰੋ, ਜਾ ਕੇ ਉਹਨੂੰ ਕਹੋ ਮੇਰੇ ਮਹਿਲਾਂ 'ਚ ਆ ਜਾਵੇ, ਅਤੇ ਜੇ ਨਾ ਹੀ ਫਿਰ ਮੈਂ ਘਰ ਬਾਰ ਵੀ ਜ਼ਬਤ ਕਰ ਲੂੰ, ਅਤੇ ਇਹਦੇ ਪਤੀ ਨੂੰ ਵੀ ਮਰਵਾ ਦੂੰ, ਫਿਰ ਮੈਂ ਜ਼ਬਰਦਸਤੀ ਲਿਆ। ਜਿਸ ਵਕਤ ਜਾ ਕੇ ਇਹ ਗੱਲ ਕਹੀ, ਉਹਨੇ ਜਵਾਬ ਦਿੱਤਾ, ਕਹਿੰਦੇ ਭਾਈ ਗੱਲ ਇਹ ਹੈ, ਧਰਮ ਹਰੇਕ ਨੂੰ ਪਿਆਰਾ ਹੁੰਦਾ, ਜੇ ਧਰਮ ਜਾਵੇ ਸਰੀਰ ਬਚੇ ਕੋਈ ਫਾਇਦਾ ਨਹੀਂ ਹੁੰਦਾ ਸਰੀਰ ਦਾ, ਜੇ ਧਰਮ ਬਚ ਜਾਵੇ ਸਰੀਰ ਜਾਵੇ ਤਾਂ ਸਸਤਾ ਸੌਦਾ ਹੁੰਦਾ। ਧਰਮ ਹਰ ਹਾਲਤ 'ਚ ਬਚਣਾ ਚਾਹੀਦਾ ਮੇਰਾ, ਮੈਂ ਪਤੀ ਵਰਤਾ ਇਸਤਰੀ ਹਾਂ, ਪਰ ਪੁਰਖ ਦੇ ਨਾਲ ਮੈਂ ਕੋਈ ਅੰਗ ਨਹੀਂ ਛੋਹ ਸਕਦੀ, ਮੈਂ ਨਹੀਂ ਜਾਣਾ, ਜਿਹੜਾ ਕੁਛ ਉਹਨੇ ਕਰਨਾ ਕਰ ਲਿਆ। ਉਸ ਵੇਲੇ ਜਾ ਵਾਪਸ ਆ ਕੇ ਜਵਾਬ ਦੇ ਤਾ, ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਉਹ ਔਰਤ ਨੂੰ ਗ੍ਰਿਫਤਾਰ ਕਰੋ ਅਤੇ ਮੇਰੇ ਮਹਿਲਾਂ 'ਚ ਲਿਆਓ। ਉਹਨੂੰ ਵਜ਼ੀਰ ਬੜਾ ਸਿਆਣਾ ਸੀ, ਉਹ ਕਹਿਣ ਲੱਗਿਆ ਮਹਾਰਾਜ ਹਿੰਦੂਆਂ ਦੀ ਆਬਾਦੀ ਹੈ, ਉਹ ਮੁਖੀ ਸੇਠ ਹੈ, ਅਤੇ ਜੇ ਉਹਦੀ ਔਰਤ ਨੂੰ ਅਸੀਂ ਐਂ ਲਿਆ ਬਦਨਾਮੀ ਹੋਜੂ ਸਾਰੇ, ਨਾਲੇ ਲੋਕ ਵਿਗੜ ਜਾਣਗੇ, ਐਵੇਂ ਹੀ ਖਾਮ ਖਾ ਹੋਜੂ, ਜੇ ਕੰਮ ਹੋਰ ਤਰ੍ਹਾਂ ਸਰ ਸਕਦਾ ਹੋਵੇ ਜ਼ਰੂਰ ਆਪਾਂ ਇਹ ਕੰਮ ਕਰਨਾ। ਕਹਿਣ ਲੱਗੇ ਵੀ ਕਿਸ ਤਰ੍ਹਾਂ, ਕਹਿੰਦੇ ਮੰਤਰ ਦੇ ਬਲ ਨਾਲ ਮੰਗਾਓ, ਕਿਉਂਕਿ ਐਸੇ ਮੰਤਰ ਹੁੰਦੇ ਨੇ। ਸੋ ਕਾਜੀ ਨੂੰ ਬੁਲਾਇਆ, ਕਹਿੰਦਾ ਮੈਂ ਮੰਤਰ ਕਰੂੰਗਾ ਅਤੇ ਉਹ ਆ ਜਾਏਗੀ। ਸੋ ਮੰਤਰ ਜਦ ਪੜ੍ਹਿਆ, ਪੜ੍ਹ ਕੇ ਮੰਜੇ ਦੇ ਪਾਵੇ ਥੱਲੇ ਦਬਤਾ, ਉੱਧਰ ਉਹਦੇ ਮਨ 'ਚ ਮੰਤਰ ਨੇ ਖਿਆਲ ਕਰਦਾ ਵੀ ਮੈਂ ਐਵੇਂ ਹੀ ਵਾਹ ਕਹਿ ਦਿੱਤਾ ਵੀ ਬੜਾ ਮਾੜਾ ਕੰਮ ਹੋਊਗਾ, ਤਾਂ ਠੀਕ ਨਹੀਂ ਹੈ। ਸੋਚਣ ਲੱਗ ਗਈ। ਤਿੰਨ ਇੱਕ ਪਹਿਰ ਲੰਘ ਗਿਆ, ਤਿੰਨ ਘੰਟੇ ਲੰਘ ਗਏ, ਕਹਿੰਦਾ ਆਈ ਨਹੀਂ, ਕਹਿੰਦਾ ਦੂਜਾ ਮੰਤਰ ਪੜ੍ਹਦਾ, ਦੂਸਰਾ ਪੜ੍ਹਿਆ, ਦੂਜੇ ਪਾਵੇ ਥੱਲੇ ਦਬਤਾ। ਉਹਦੇ ਮਨ 'ਚ ਖਿਆਲ ਆ ਗਿਆ ਵੀ ਮੇਰਾ ਘਰ ਲੁੱਟ ਜ਼ਬਤ ਕਰ ਲੂਗਾ, ਮੇਰੇ ਘਰ ਵਾਲੇ ਨੂੰ ਮਰਵਾ ਦੂ, ਬੱਚਿਆਂ ਨੂੰ ਕੈਦ ਕਰਾ ਦੂ, ਬੜਾ ਮੁਸ਼ਕਲ ਹੋਏਗਾ, ਵੀ ਚਲੋ ਇਹਦੇ ਨਾਲ ਤਾਂ ਉਹ ਮਾਰੇ ਜਾਣਗੇ ਮੇਰੇ ਕਰਕੇ, ਮੈਂ ਜਾਨੀ ਹਾਂ। ਇਰਾਦਾ ਹੋ ਗਿਆ, ਲੇਕਿਨ ਇਰਾਦਾ ਕਰਦੇ ਕਰਦੇ ਤਿੰਨ ਘੰਟੇ ਫੇਰ ਲੰਘੇ। ਉਹ ਕਹਿੰਦਾ ਆਈ ਨਹੀਂ, ਕਹਿੰਦਾ ਜੀ ਮੈਂ ਮੰਤਰ ਤੀਸਰਾ ਪੜ੍ਹਦਾ, ਹਿਲਜੁਲ ਤਾਂ ਹੋ ਗਈ ਹੈ, ਮੇਰੀ ਵਿੱਦਿਆ ਮੈਨੂੰ ਦੱਸ ਰਹੀ ਹੈ, ਅਤੇ ਰੁਕਾਵਟ ਹੈ ਥੋੜ੍ਹੀ ਜਿਹੀ ਦੂਰ ਹੋ ਜੂ। ਤੀਸਰਾ ਪੜ੍ਹਿਆ ਗਿਆ, ਉਸ ਵੇਲੇ ਉਹਨੇ ਤੀਸਰਾ ਪੜ੍ਹਦੀ ਸਾਰ ਹਾਰ ਸ਼ਿੰਗਾਰ ਕਰਨੇ ਸ਼ੁਰੂ ਕਰ ਦਿੱਤੇ। ਜਦ ਫਿਰ ਨਾ ਆਈ, ਕਹਿੰਦਾ ਤਿਆਰ ਤਾਂ ਹੋ ਗਈ ਹੈ ਅਤੇ ਹੁਣ ਮੈਂ ਚੌਥਾ ਪੜ੍ਹਨਾ। ਜਦ ਚੌਥਾ ਪੜ੍ਹਿਆ, ਉਹਨੇ ਤਾਲਾ ਬੰਦ ਕਰਕੇ ਘਰ ਦਾ ਸਿੱਧੀ ਉੱਧਰ ਨੂੰ ਚੱਲ ਪਈ। ਰਸਤੇ 'ਚ ਮਹਾਂਪੁਰਸ਼ਾਂ ਦਾ ਸਤਸੰਗ ਹੋ ਰਿਹਾ ਸੀ, ਅਤੇ ਮਨ 'ਚ ਖਿਆਲ ਆ ਗਿਆ ਵੀ ਜੇ ਮਹਾਂਪੁਰਸ਼ਾਂ ਦੇ ਕੋਲੋਂ ਮੈਂ ਉਈ ਲੰਘ ਗਈ ਤਾਂ ਮਾੜੀ ਗੱਲ ਹੈ, ਕਿਉਂ ਨਾ ਮੈਂ ਨਮਸਕਾਰ ਕਰਦਾ। ਇਰਾਦਾ ਪੱਕਾ ਹੋ ਗਿਆ ਜਾਣ ਦਾ, ਅਤੇ ਜਦੋਂ ਆ ਕੇ ਨਮਸਕਾਰ ਕਰੀ, ਮਹਾਂਪੁਰਸ਼ ਕਹਿਣ ਲੱਗੇ ਬੀਬਾ ਆ ਹਾਰ ਸ਼ਿੰਗਾਰ ਕਾਹਦੇ ਵਾਸਤੇ ਨੇ, ਤੇਰੇ ਘਰ ਵਾਲਾ ਤਾਂ ਬਾਹਰ ਗਿਆ ਹੋਇਆ, ਇਹ ਗੱਲ ਦੱਸ। ਉਸ ਵੇਲੇ ਝੂਠ ਨਾ ਬੋਲ ਸਕੀ, ਕਹਿਣ ਲੱਗੀ ਮਹਾਰਾਜ ਆਹ ਗੱਲ ਹੋਈ ਹੈ ਅਤੇ ਮੈਂ ਜਾ ਰਹੀ ਹਾਂ। ਉਸ ਵੇਲੇ ਗੌਹ ਨਾਲ ਮਹਾਂਪੁਰਸ਼ਾਂ ਨੇ ਮੱਥੇ ਵੱਲ ਦੇਖਿਆ, ਪੜ੍ਹ ਲਿਆ, ਮੱਥੇ ਦੇ ਵਿੱਚ ਮਾੜੀ ਰੇਖ ਹੈ। ਉਸ ਵੇਲੇ ਚਰਨਾਂ ਦੇ ਥੱਲੋਂ ਧੂੜ ਕੱਢ ਕੇ ਉਹਦੇ ਮੱਥੇ 'ਤੇ ਮਲਤੀ, ਮਰਨ ਨਾਲ ਲੇਖ ਜਿਹੜਾ ਸੀ ਬਦਲ ਗਿਆ। ਕਹਿੰਦੇ ਜਾ ਘਰ 'ਚ, ਤੈਨੂੰ ਕੁਛ ਨਹੀਂ ਹੁੰਦਾ, ਤੇਰੇ ਇੱਕ ਖੋਟਾ ਲੇਖ ਲਿਖਿਆ ਹੋਇਆ ਸੀ ਮੱਥੇ 'ਤੇ। ਉਸ ਵੇਲੇ ਉਹ ਵਾਪਸ ਚਲੀ ਜਾਂਦੀ ਹੈ ਅਤੇ ਹੋਸ਼ ਆ ਗਈ ਵੀ ਮੈਂ ਕਿੰਨਾ ਗਲਤ ਕੰਮ ਕਰਨ ਲੱਗੀ ਸੀ। ਇਰਾਦਾ ਉਹੀ ਹੋ ਗਿਆ ਵੀ ਮਰ ਜਾਈਏ ਚਾਹੇ ਪਰ ਧਰਮ ਨਹੀਂ ਛੱਡ। ਇੱਧਰੋਂ ਸੰਤਾਂ ਦਾ ਉਸ ਜਿਹੜਾ ਰਾਜਾ ਸੀ ਕੁਛ ਸਤਿਕਾਰ ਕਰਦਾ ਸੀ, ਆਪ ਗਏ ਜਾ ਕੇ ਕਹਿਣ ਲੱਗੇ ਰਾਜਨ, ਰਿਆਇਆ ਜਿਹੜੀ ਹੁੰਦੀ ਹੈ ਬਾਲ ਬੱਚੇ ਹੋਇਆ ਕਰਦੇ ਆ, ਰਾਜਾ ਮਾਂ ਬਾਪ ਹੁੰਦਾ, ਇਹ ਨਹੀਂ ਚਾਹੀਦਾ ਵੀ ਦੂਸਰਿਆਂ ਦੀਆਂ ਔਰਤਾਂ ਨੂੰ ਤੁਸੀਂ ਜ਼ਬਰਦਸਤੀ ਮੰਗਾਓ। ਸੋ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਧੂੜੀ ਲੇਖ ਮਟਾਇਆ ਚਰਨ ਉਦਕ ਮਨ ਵਸ ਗਤ ਆਇਆ। ਚਰਨਾਂ ਦੀ ਧੂੜੀ ਲੱਗਣ ਦੇ ਨਾਲ ਮਨ ਵਸ ਆ ਗਿਆ, ਮਨ ਦੇ ਵਿਕਾਰ ਖਤਮ ਹੋ ਗਏ। ਸੋ ਇਸ ਤਰ੍ਹਾਂ ਚਰਨਾਂ ਦੀ ਧੂੜੀ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਅਸੀਂ ਤਾਂ ਆਪ ਅਕਾਲ ਪੁਰਖ ਪਾਸ ਬੇਨਤੀ ਕਰਦੇ ਹਾਂ।
ਜੇ ਮਿਲ ਜੇ ਤਾਂ ਮਸ ਤੱਕ ਤੇਰੇ ਸਾਥ
ਮਸਤਕ ਲਾਈ। ਜੇ ਮਿਲ ਜਾਵੇ ਇੱਕ ਤਲੀ ਖਾਕ ਦੀ, ਕਹਿੰਦੇ ਫਿਰ ਮਸਤਕ ਨੂੰ ਲਾ ਲਈ। ਸਗਲ ਸੰਤਨ ਪੈ ਬਸ ਤੇ ਕਮੰਗ, ਕਰੋ ਬੇਨਤੀ ਮਾਨ ਤਿਆਗ, ਵਾਰ ਵਾਰ ਜਾਈ ਲੱਖ ਵਰੀਆ, ਦਿਓ ਸੰਤਨ ਕੀ ਧੂਰਾ ਜੀ। ਸੋ ਧੂੜੀ ਦਾ ਮਹਾਤਮ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ। ਦੋ ਤਰ੍ਹਾਂ ਦੀ ਧੂੜ ਮੈਂ ਪਹਿਲੀ ਦਾ ਜ਼ਿਕਰ ਕੀਤਾ, ਦੂਸਰੀ ਧੂੜ ਹੋਇਆ ਕਰਦੀ ਹੈ ਬਚਨਾਂ ਦੀ। ਬਚਨਾਂ ਦੀ ਧੂੜ ਦਾ ਮਸਤਕ ਨਾਲ ਨਹੀਂ ਲੱਗਿਆ ਕਰਦੀ, ਉਹ ਹਿਰਦੇ 'ਚ ਲੱਗਿਆ ਕਰਦੀ ਹੈ ਅਤੇ ਉਹਦੀ ਕਮਾਈ ਕਰਨੀ ਪਿਆ ਕਰਦੀ ਹੈ। ਉਹ ਮਹਾਂਪੁਰਸ਼ਾਂ ਦੇ ਬਚਨ ਹੋਇਆ ਕਰਦੇ ਨੇ।
ਜੇ ਕੋਈ ਬਚਨ ਕਮਾਵੇ ਸੰਤਾਂ ਦਾ ਗੁਰ ਪ੍ਰਸ਼ਾਦੀ ਪਾਰ ਪਵੇਗਾ।
ਸਾਗਰ ਪਾਰ ਉਤਰੀ ਹੈ ਜੇ ਕੋ ਵਜਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰ। ਸੋ ਮੁਖ ਦੀ ਧੂੜੀ ਦਾ ਜੋ ਕਮਾਈ ਕਰ ਲੈਂਦਾ ਉਹ ਵੀ ਤਰ ਜਾਂਦਾ। ਇੱਕ ਵਾਰੀ ਇੱਕ ਮਹਾਤਮਾ ਮੰਡਲੀ ਦੇ ਨਾਲ ਭਰਮਣ ਕਰਦੇ ਕਰਦੇ ਚੁਮਾਸੇ ਦੀ ਜਿਹੜੀ ਪਹਿਲੀ ਤਰੀਕ ਸ਼ੁਰੂ ਹੁੰਦੀ ਹੈ ਉਸ ਦਿਨ ਆਪ ਇੱਕ ਨਗਰ 'ਚ ਆ ਕੇ ਠਹਿਰ ਗਏ ਤੇ ਉਹ ਨਗਰ ਸਾਰਾ ਹੀ ਮਨਮੁਖਾਂ ਬੇਮੁਖਾਂ ਠੱਗਾਂ ਚੋਰਾਂ ਤੇ ਡਾਕੂਆਂ ਦਾ ਸੀ। ਜਿਹੜੇ ਧਰਮ ਨੂੰ ਜਾਣਦੇ ਨਹੀਂ ਸੀ ਤੇ ਮਖੌਲ ਕਰਦੇ ਸੀ, ਟੁੱਚਰਾਂ ਡਾਉਂਦੇ ਸੀ ਤੇ ਕੰਮ ਕੀ ਸੀ? ਲੋਕਾਂ ਨੂੰ ਲੁੱਟਣਾ, ਨਾ ਖੇਤੀ ਕਰਨੀ, ਨਾ ਕੋਈ ਮਿਹਨਤ ਕਰਨੀ, ਨਾ ਮਜ਼ਦੂਰੀ ਕਰਨੀ, ਨਾ ਚਾਕਰੀ ਕਰਨੀ। ਜਮਾਂਦਰੂਏ ਸਿੱਖਿਆ ਬੱਚਿਆਂ ਨੂੰ ਦਿੰਦੇ ਸੀ ਵੀ ਲੁੱਟ ਕੇ ਖਾਣੇ। ਜਦ ਪਹਿਲੀ ਵਾਰੀ ਲੁੱਟ ਕੇ ਲਿਆਉਂਦੇ ਸੀ ਉਸ ਵੇਲੇ ਬੱਚੇ ਨੇ ਲਿਆਉਣਾ, ਕਿਸੇ ਦੇ ਪਸ਼ੂ ਕੱਢ ਲਿਆਂਦੇ, ਕਿਸੇ ਦਾ ਘਰ ਭੰਨ ਕੇ ਲਿਆ, ਕਿਸੇ ਨੂੰ ਮਾਰ ਕੇ ਖੋਹ ਕੇ ਲਿਆ। ਉਸ ਵੇਲੇ ਫਿਰ ਭਾਈਚਾਰੇ ਨੂੰ ਇਕੱਠਾ ਕਰਕੇ ਬੜੀ ਭਾਰੀ ਫੀਸ ਦਿੰਦੇ ਸੀ, ਰੋਟੀ ਦਿੰਦੇ ਸੀ ਬਈ ਅੱਜ ਬੱਚਾ ਸਾਡਾ ਕਮਾਈ ਕਰਨ ਲੱਗ ਗਿਆ, ਨੇਰਾ ਕਮਾਉਣ ਲੱਗ ਗਿਆ। ਕੁਦਰਤੀ ਤੌਰ 'ਤੇ ਐਸੇ ਲੋਕ ਹੈਗੇ। ਸੋ ਗੁਰੂ ਮਹਾਰਾਜ ਜਦੋਂ ਮਹਾਤਮਾ ਉੱਥੇ ਪਹੁੰਚੇ, ਨਾਲ ਦੇ ਪਿੰਡਾਂ ਵਾਲਾ ਕੋਈ ਪ੍ਰੇਮੀ ਆਇਆ, ਉਹ ਕਹਿੰਦਾ ਮਹਾਰਾਜ ਤੁਸੀਂ ਅੱਗੇ ਚਲੋ, ਸਾਡੇ ਪਿੰਡਾਂ 'ਚ ਰਹੋ, ਇਹ ਤਾਂ ਨਾਸਤਕਾਂ ਡਾਕੂਆਂ ਚੋਰਾਂ ਦਾ ਪਿੰਡ ਹੈ, ਇਹਨਾਂ ਦੀ ਤਾਂ ਕਮਾਈ ਸ਼ੁਭ ਨਹੀਂ ਹੈ ਤੇ ਨਾ ਇਹ ਸਾਧੂ ਦੀ ਸੇਵਾ ਕਰਦੇ ਆ, ਇਹ ਤਾਂ ਸਾਧੂਆਂ ਨੂੰ ਵੀ ਲੁੱਟਦੇ ਨੇ। ਕਹਿਣ ਲੱਗੇ ਪ੍ਰੇਮੀਓ, ਹੁਣ ਤਾਂ ਅਸੀਂ ਜੋ ਨੇਮ ਬੰਨਿਆ ਹੋਇਆ ਸਫ਼ਰ ਦਾ ਉਹਦੇ ਮੁਤਾਬਕ ਅੱਜ ਸਾਨੂੰ ਇੱਥੇ ਸੂਰਜ ਛਿਪਿਆ, ਇੱਥੇ ਹੀ ਰਹਾਂਗੇ, ਹੁਣ ਨਹੀਂ ਅਸੀਂ ਜਾਂਦੇ 4 ਮਹੀਨੇ। ਤਾਂ ਉਸ ਵੇਲੇ ਸਾਰੇ ਪਿੰਡਾਂ ਨੇ ਇਕੱਠ ਕਰਿਆ, ਕਹਿਣ ਲੱਗੇ ਵੀ ਮਹਾਤਮਾ ਆ ਗਏ ਨੇ, ਉਹਨਾਂ ਨੇ ਤਾਂ ਨਹੀਂ ਸੇਵਾ ਕਰਨੀ, ਆਪਾਂ ਹੀ ਬਾਰੀਆਂ ਬੰਨ ਲਓ। ਸੋ ਬਾਰੀਆਂ ਬੰਨ ਲਈਆਂ ਪਿੰਡਾਂ ਨੇ ਵੀ ਮੈਂ 4 ਦਿਨ ਸਾਡੀ ਵਾਰੀ, ਅਸੀਂ ਪ੍ਰਸ਼ਾਦਾ ਲਿਜਾਵਾਂਗੇ, 4 ਦਿਨ ਅਗਲੇ ਪਿੰਡ ਨੇ, 4 ਦਿਨ ਅਗਲੇ ਪਿੰਡ ਨੇ। ਇਸ ਤਰ੍ਹਾਂ ਬਾਰੀਆਂ ਬੰਨ ਲਈਆਂ 10-15 ਪਿੰਡਾਂ ਨੇ, ਇੱਕ ਇੱਕ ਵਾਰੀ 2-2 ਵਾਰੀ ਬਾਰੀਆਂ ਆ ਕੇ ਸਾਰਿਆਂ ਦੀ ਸੇਵਾ ਵੀ ਹੋ ਗਈ, ਪਿੰਡਾਂ ਦੇ ਪਿੰਡ ਆਉਣੇ ਸ਼ੁਰੂ ਹੋ ਗਏ, ਰੋਜ਼ ਸਤਸੰਗ ਹੁੰਦਾ, ਬੜੀ ਮਹਿਮਾ ਫੈਲੀ, ਦੂਰ ਦਰਾਜ ਥਾਈ ਸੰਗਤਾਂ ਆਇਆ ਕਰ ਤੇ ਟੈਂਪਰੇਰੀ ਉੱਥੇ ਬਣਾ ਦਿੱਤੇ, ਛੱਪਰ ਛੁੱਪਰ ਪਾ ਤੇ, ਜਿਹਨਾਂ ਚ ਆਏ ਗਏ ਰਹਿਣ, ਕਾਫੀ ਰਚਨਾ ਲੱਗ ਗਈ। ਸੋ ਉਸ ਵੇਲੇ ਜਦੋਂ 4 ਮਹੀਨੇ ਲੰਘੇ ਤੇ ਮਹਾਤਮਾ ਤੁਰਨ ਲੱਗੇ, ਉਦਣ ਜਿਹੜਾ ਉਸ ਡਾਕੂਆਂ ਦੇ ਪਿੰਡ ਦਾ ਸਰਦਾਰ ਸੀ ਉਹਨੇ ਇਕੱਠੇ ਕਰੇ ਸਾਰੇ, ਉਹ ਕਹਿੰਦਾ ਉਹ ਪ੍ਰੇਮੀਓ, ਅੱਗੇ ਤਾਂ ਆਪਣੇ ਨਾਲ ਕੋਈ ਕੂੰ ਲੈਂਦਾ ਸੀ, ਬੋਲ ਲੈਂਦਾ ਸੀ, ਹੁਣ ਤਾਂ ਬੋਲਣ ਤੋਂ ਵੀ ਹਟ ਗਏ, ਕਿਉਂ ਆਪਾਂ ਸੰਤਾਂ ਦੀ ਸੇਵਾ ਨਹੀਂ ਕਰੀ? ਆਲੇ ਦੁਆਲੇ ਦੇ ਪਿੰਡਾਂ 'ਚ ਭਾਈਚਾਰਾ ਹੁੰਦਾ, ਆਲੇ ਦੁਆਲੇ ਪਿੰਡਾਂ 'ਚ ਆਪਣੀ ਬਦਨਾਮੀ ਬਹੁਤ ਹੋ ਗਈ, ਬਹੁਤ ਬੁਰਾ ਮੰਨਦੇ ਨੇ ਆਪਾਂ ਨੂੰ, ਚਲੋ ਆਪਾਂ ਵੀ ਸੰਤਾਂ ਦੀ ਸੇਵਾ ਅੱਜ ਕਰ ਲਈਏ। ਕਹਿੰਦੇ ਦੇਖ, ਇਹ ਸੰਤ ਤਾਂ ਆਪਣੇ ਬੈਰੀ ਨੇ ਪੱਕੇ, ਨੰਬਰ 1, ਇਹ ਸਾਡੀ ਕਿਰਤ ਨੂੰ ਨਿੰਦਦੇ ਨੇ, ਸਾਡੇ ਕੰਮਾਂ ਨੂੰ ਮਾੜਾ ਕਹਿੰਦੇ ਨੇ, ਸਾਨੂੰ ਇਹ ਗਾਲਾਂ ਕਹਿੰਦੇ ਨੇ, ਗਾਲਾਂ ਕੱਢਦੇ ਨੇ, ਕੋਈ ਨਗੁਰਾ ਕਹਿੰਦੇ ਨੇ, ਕਦੇ ਬੇਮੁੱਖ ਕਹਿੰਦੇ ਨੇ, ਕਦੇ ਮਨਮੁੱਖ ਕਹਿੰਦੇ ਨੇ, ਕਦੇ ਸਾਖਤ ਕਹਿੰਦੇ ਅਸੀਂ ਸੁਣਿਆ ਇਹ ਤਾਂ ਇਹ ਜਿਹੀਆਂ ਗੱਲਾਂ ਕਰਦੀਆਂ ਕਬੀਰ ਸਾਖਤ ਸੰਗ ਨਾਲ ਕੀਤੀ ਆ, ਦੂਰੋਂ ਜਾਈਏ ਪਾਰ ਬਾਸਨ ਕਰੋ ਪਰਸੀ ਹੈ ਤਾਂ ਕੁਛ ਲਾ ਕਹਿਦਾ, ਸਾਨੂੰ ਤਾਂ ਕਾਲੇ ਭਾਂਡੇ ਕਹਿੰਦੇ ਨੇ, ਆਪ ਇਹ ਚਿੱਟੇ ਬਣੇ ਫਿਰਦੇ, ਇਹਨਾਂ ਨਾਲ ਆਪਣਾ ਕੀ ਮੇਲ। ਉਹ ਕਹਿਣ ਲੱਗਾ ਬਦਨਾਮੀ ਬਹੁਤੀ ਹੋ ਗਈ, ਜਿਹੜੀ ਸੇਵਾ ਕਰਨੀ ਹੈ ਨਾ ਆਪਾਂ ਇਹਨਾਂ ਦਾ ਸਮਾਨ ਛੱਡ ਕੇ ਇਹੋ ਜਿਹੇ ਥੋਂ ਦੂਰ ਛੱਡ ਕੇ ਆਈਏ ਕਾਲੇ ਕਾਲੇ ਤੁਰ ਕੇ ਜਿੱਥੋਂ ਫਿਰ ਆਪਣੇ ਥਾਈਂ ਕੋਈ ਗੱਲ ਨਾ ਪਹੁੰਚੇ। ਸਾਰਿਆਂ ਨੇ ਮੰਨ ਲਿਆ, ਕਹਿੰਦੇ ਗੱਲ ਤਾਂ ਠੀਕ ਹੈ, ਦੇਖੀ ਕਿਤੇ ਉਹਨਾਂ ਦੀ ਗੱਲਾਂ 'ਚ ਨਾ ਆ ਜੀ। ਇਹ ਗੱਲਾਂ ਕਰਕੇ ਹਰੇਕ ਨੂੰ ਘਰ ਦਿੰਦੇ ਨੇ, ਬਹੁਤ ਦੇਖੇ ਨੇ ਅਸੀਂ ਸ਼ਰਾਬਾਂ ਪੀਂਦੇ ਇਹਨਾਂ ਦੀਆਂ ਗੱਲਾਂ ਸੁਣਦੇ ਨੇ ਕਹਿੰਦਾ ਛੱਡ ਕੇ ਬਹਿ ਜਾਂਦੇ ਨੇ, ਚੋਰੀਆਂ ਕਰਦੇ ਇਹਨਾਂ ਦਾ ਉਪਦੇਸ਼ ਸੁਣਦੇ ਆ ਕਹਿੰਦੇ ਚੋਰੀਆਂ ਛੱਡ ਕੇ ਬਹਿ ਜਾਂਦੇ ਨੇ, ਇਹ ਤਾਂ ਦੁਸ਼ਮਣ ਨੰਬਰ 1 ਨੇ ਆਪਣੇ ਕਿਤੇ, ਗੱਲ ਨਾ ਕੋਈ ਮੰਨੀ। ਕਹਿੰਦਾ ਨਾ ਮੈਂ ਨਹੀਂ ਮੰਨ। ਅਖੀਰ ਸੰਤਾਂ ਕੋਲ ਆ ਗਿਆ, ਆ ਕੇ ਕਹਿਣ ਲੱਗਿਆ ਵੀ ਮਹਾਰਾਜ ਹੋਰ ਨਾ ਕਿਸੇ ਦੀ ਡਿਊਟੀ ਲਿਆਓ, ਤੁਹਾਡਾ ਸਮਾਨ ਮੈਂ ਛੱਡ ਕੇ ਆਉਂਦਾ।